ਸੈਦੂ ਸਾਹਿਬ ਗੁਰਦੁਆਰੇ ਦਾ ਮਹੂਰਤ। ਇਉਂ ਬਾਬਾ ਜੀ ਨਿਤਾ ਪ੍ਰਤੀ ਸੰਗਤਾਂ ਨੂੰ ਦਰਸ਼ਨ ਤੇ ਉਪਦੇਸ਼ ਦੁਆਰਾ ਨਿਹਾਲ ਕਰ ਰਹੇ ਸਨ। ਉਧਰੋਂ ਸੈਦੂ ਦਾ ਡੇਰਾ ਵੀ ਤਿਆਰ ਹੋ ਗਿਆ ਤੇ ਦੂਜੇ ਸਾਲ ਮਾਘ ਸੁਦੀ ਨੌਵੀਂ ਦਾ ਮੇਲਾ ਵੀ ਆ ਗਿਆ। ਸੈਦੂ ਦੀ ਸੰਗਤ ਨੇ ਬਾਬਾ ਜੀ ਪਾਸ ਆ ਕੇ ਅਰਜ਼ ਕੀਤੀ, ਬਾਬਾ ਜੀ ਹੁਣ ਨੌਵੀਂ ਦਾ ਸਲਾਨਾ ਜੋੜ ਮੇਲਾ ਵੀ ਆ ਗਿਆ, ਗੁਰਦੁਆਰਾ ਤਿਆਰ ਹੈ, ਆਪ ਚੱਲ ਕੇ ਚਰਨ ਪਾਓ। ਆਪ ਤਿਆਰੀ ਕਰਕੇ ਸਾਧੂਆਂ ਸਮੇਤ ਸੈਦੂ ਪੁੱਜੇ। ਆਪ ਨੂੰ ਬੈਂਡ ਬਾਜਿਆਂ ਨਾਲ ਜਲੂਸ ਦੀ ਸ਼ਕਲ ਵਿਚ ਸਤਿਕਾਰ ਨਾਲ ਗੁਰਦੁਆਰੇ ਲਿਆਂਦਾ ਗਿਆ। ਪਾਲਕੀ ਵਿਚੋਂ ਉਤਰੇ, ਸਤਿਗੁਰਾਂ ਨੂੰ ਨਮਸਕਾਰ ਕੀਤੀ, ਦਰਸ਼ਨੀ ਭੇਟਾ ਅਰਪੀ ਅਤੇ ਕੁਝ ਸਮਾਂ ਹਜੂਰੀ ਵਿਚ ਬੈਠ ਕੇ ਰਿਹਾਇਸ਼ੀ ਜਗ੍ਹਾ ਤੇ ਚਲੇ ਗਏ। ਮਾਘ ਸੁਦੀ ਨੌਵੀਂ ਵਾਲੇ ਦਿਨ ਸਵੇਰੇ ਅਖੰਡ ਪਾਠ ਦਾ ਭੋਗ ਪਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਸੁੰਦਰ ਪੋਸ਼ਾਕਾ ਭਾਵ ਰੇਸ਼ਮੀ ਰੁਮਾਲਾ ਪਾ ਕੇ ਭੇਟਾ ਅਰਪੀ। ਆਰਤੀ, ਸ਼ਬਦ ਕੀਰਤਨ ਤੇ ਮੂਰਤ ਦੀ ਮਹੂਰਤ ਦੀ ਅਰਦਾਸ ਕੀਤੀ ਗਈ। ਉਪਰੰਤ ਦੇਗ ਵਰਤੀ। 12 ਵਜੇ ਗੁਰੂ ਕਾ ਲੰਗਰ ਆਰੰਭ ਕੀਤਾ ਗਿਆ। ਫਿਰ ਸਕੂਲ ਵਿਚ ਦੀਵਾਨ ਸੱਜਿਆ। ਸ਼ਾਮ ਦੇ 4 ਵਜੇ ਭੋਗ ਪਿਆ। ਸੰਤ ਤਾਂ ਉਸ ਸਮੇਂ ਲੁੰਡੇ ਦਰਿਆ ਵੱਲ ਚਲੇ ਗਏ, ਜਿੱਥੋਂ ਰਾਤੀ ਵਾਪਸ ਆ ਕੇ ਸੰਤ ਮੰਡਲੀ ਸਮੇਤ ਪ੍ਰਸ਼ਾਦ ਛਕਿਆ ਤੇ ਬਿਰਾਜ ਗਏ। ਸੰਗਤਾਂ ਦੇ ਪਿਛਲੇ ਪਿਆਰ ਨੂੰ ਤੱਕ ਕੇ ਅਗਲੇ ਦਿਨ ਸੈਦੂ ਦੀ ਸੰਗਤ ਤੋਂ ਵਿਦਾ ਹੋ ਕੇ ਡੇਰੇ ਨਿਵਾਸੀ ਸਾਧੂਆਂ ਸਮੇਤ ਹੋਤੀ ਵਾਪਸ ਆਉਣ ਦੀ ਤਿਆਰੀ ਕੀਤੀ। ਸੰਗਤਾਂ ਨੇ ਸੱਜਲ ਨੇਤਰੀ ਬੇਅੰਤ ਭੇਟਾ ਰੱਖ ਕੇ ਨਮਸਕਾਰਾਂ ਕੀਤੀਆਂ। ਉਸ ਸਮੇਂ ਸੈਦੂ ਗੁਰਦੁਆਰੇ ਦਾ ਪ੍ਰਬੰਧ ਸੰਗਤ ਨੂੰ ਸੌਂਪ ਆਏ ਤੇ ਬੜੇ ਵਰ ਦਿੱਤੇ। ਹਰ ਐਤਵਾਰ ਪ੍ਰੇਮੀ ਦੂਰੋਂ ਦੂਰੋਂ ਆਉਂਦੇ ਤੇ ਦੀਵਾਨ ਸੱਜਦਾ। ਆਉਣ ਸਮੇਂ ਦੇਖਭਾਲ ਦੀ ਡਿਊਟੀ ਰਾਗੀ ਲਾਲ ਸਿੰਘ ਜੀ ਦੀ ਲਾ ਆਏ ਅਤੇ ਆਪ ਹੋਤੀ ਡੇਰੇ ਪੁੱਜ ਗਏ। ਭਵਿੱਖਤ ਵਾਕ। ਰਾਗੀ ਲਾਲ ਸਿੰਘ ਤੇ ਉਨ੍ਹਾਂ ਦੇ ਪਿਤਾ ਕਾਫੀ ਸਮੇਂ ਤੋਂ ਤੁਡੇਰ ਨਗਰ ਗ੍ਰੰਥੀ ਦੀ ਡਿਊਟੀ ਤੇ ਗੁਰਦੁਆਰੇ ਦੀ ਸੇਵਾ ਕਰ ਰਹੇ ਸਨ। ਚੰਗੇ ਪਿਆਰ ਨਾਲ 20-25 ਸਾਲ ਲੰਘ ਗਏ। ਪਿਤਾ ਚੜਾਈ ਕਰ ਗਿਆ, ਇਹ ਉਸੇ ਤਰ੍ਹਾਂ ਹੀ ਸੇਵਾ ਕਰਦੇ ਰਹੇ। ਪਿੰਡ ਦੀਆਂ 2 ਪਾਰਟੀਆਂ ਹੋ ਗਈਆਂ, ਜਿਨ੍ਹਾਂ ਵਿਚੋਂ ਕੁਝ ਮਨਮਤ ਕਰਨ ਲੱਗੇ। ਰਾਗੀ ਲਾਲ ਸਿੰਘ ਦਾ ਮਨ ਉਦਾਸ ਹੋ ਗਿਆ। ਹੋਤੀ ਡੇਰੇ ਆ ਕੇ ਸੰਤਾਂ ਪਾਸ ਅਰਜ਼ ਕੀਤੀ, ਦਾਤਾ ਕੀ ਹੁਕਮ ਹੈ, ਸੇਵਾ ਛੱਡ ਦੇਵਾਂ? ਪਿੰਡ ਦੀਆਂ 2 ਪਾਰਟੀਆਂ ਹੋ ਗਈਆਂ ਹਨ, ਇੱਕ ਪਾਸੇ ਵਾਲਿਆਂ ਨਾਲ ਬੋਲਦਾ ਹਾਂ ਤਾਂ ਦੂਜੇ ਨਾਰਾਜ਼ ਹੋ ਜਾਂਦੇ ਹਨ। ਇਹ ਲੋਕ ਸਾਂਝੇ ਆਦਮੀ ਵਿਚੋਂ ਦੀ ਆਪਣਾ ਵੈਰ ਕੱਢਦੇ ਹਨ। ਸੰਤਾਂ ਨੇ ਕਿਹਾ, ਅਜੇ ਠਹਿਰੋ, ਕਾਫੀ ਸਮੇਂ ਤੋਂ ਸੇਵਾ ਕਰ ਰਹੇ ਹੋ, ਬੜੀ ਇੱਜ਼ਤ ਹੈ ਅਤੇ ਬਾਲ ਬੱਚੇ ਦਾ ਗੁਜ਼ਾਰਾ ਬਣਿਆ ਹੋਇਆ ਹੈ। ਇਸ ਨੇ ਕਿਹਾ, ਹਜੂਰ, ਹੁਣ ਤਾਂ ਸਿਰਫ ਆਗਿਆ ਲੈਣ ਹੀ ਆਇਆ ਹਾਂ, ਰਹਿਣ ਨੂੰ ਮਨ ਨਹੀਂ ਕਰਦਾ। ਸੰਤਾਂ ਨੇ ਕਿਹਾ, ਚੰਗਾ ਚੰਗਾ, 15 ਦਿਨ ਹੋਰ ਠਹਿਰੋ, ਜੇ ਨਾ ਠੀਕ ਹੋਏ ਤਾਂ ਆ ਕੇ ਦੱਸਣਾ ਕਿਵੇਂ ਵਰਤਦੇ ਹਨ, ਇਸ ਗੱਲ ਦਾ ਅਸੀਂ ਫੇਰ ਉੱਤਰ ਦੇਵਾਂਗੇ। ਸੰਤਾਂ ਨੂੰ ਮੱਥਾ ਟੇਕਿਆ, ਆਗਿਆ ਪਾ ਕੇ ਤੁਡੇਰ ਨਗਰ ਚਲੇ ਗਏ। 15 ਦਿਨ ਹੋਰ ਠਹਿਰੇ ਪਰ ਫਰਕ ਕੋਈ ਵੀ ਨਾ ਪਿਆ। ਪਾਰਟੀ ਬਾਜੀ ਵੱਧਦੀ ਹੀ ਗਈ। ਸੰਤਾਂ ਪਾਸ ਫਿਰ ਅਰਜ਼ ਕੀਤੀ, ਮਹਾਰਾਜ ਹੁਣ ਕੀ ਹੁਕਮ ਹੈ, ਦੋਵੇਂ ਪਾਰਟੀਆਂ ਜ਼ਬਰਦਸਤ ਹੋ ਗਈਆਂ ਹਨ, ਮਨ ਬੜਾ ਉਦਾਸ ਹੈ। ਸੰਤਾਂ ਨੇ ਕਿਹਾ, ਜੇ ਮਨ ਨਹੀਂ ਮੰਨਦਾ ਤਾਂ ਸਾਰਾ ਸਮਾਨ ਸੰਗਤ ਨੂੰ ਸੰਭਾਲ ਕੇ ਮਾਣ ਇੱਜ਼ਤ ਨਾਲ ਛੁੱਟੀ ਲੈ ਆਉਣਾ, ਚੰਗੇ ਰਹੋਗੇ, ਵੇਲੇ ਸਿਰ ਨਿਕਲ ਜਾਓਗੇ। ਸੰਤਾਂ ਦੀ ਆਗਿਆ ਪਾ ਕੇ ਵਾਪਸ ਆ ਗਿਆ। ਪੁੰਨਿਆ ਦਾ ਦਿਨ ਨੇੜੇ ਸੀ, ਉੱਥੇ ਹਰੇਕ ਪੁੰਨਿਆ ਨੂੰ ਚੰਦਾ ਇਕੱਠਾ ਹੋਇਆ ਕਰਦਾ। ਸਾਰੇ ਪ੍ਰੇਮੀ ਪੂਰਨਮਾਸ਼ੀ ਨੂੰ ਵਰਤ ਰੱਖਦੇ ਸਨ, ਸ਼ਾਮੀ ਸੰਗਤ ਜੁੜਦੀ, ਪੁੰਨਿਆ ਦੀ ਕਥਾ ਹੁੰਦੀ, ਫਿਰ ਕਥਾ ਸੁਣ ਕੇ ਵਰਤ ਖੋਲਦੇ। ਅੱਜ ਇਸ ਨੇ ਗੁਰਦੁਆਰੇ ਦਾ ਸਾਰਾ ਸਮਾਨ ਗਿਣ ਕੇ ਬਾਹਰ ਮੈਦਾਨ ਵਿਚ ਰੱਖ ਦਿੱਤਾ। ਸ਼ਾਮੀ ਸੰਗਤ ਆਈ, ਮੁਖੀਆਂ ਨੂੰ ਅਰਜ਼ ਕੀਤੀ, ਸੰਗਤ ਜੀ, ਜਿਤਨਾ ਚਿਰ ਸਤਿਗੁਰਾਂ ਨੇ ਗੁਰ ਅਸਥਾਨ ਦੀ ਸੇਵਾ ਕਰਵਾਈ ਸੋ ਕੀਤੀ, ਹੁਣ ਮਨ ਉਪਰਾਮ ਹੈ, ਸੰਗਤ ਸਮਾਨ ਸੰਭਾਲ ਕੇ ਖੁਸ਼ੀ ਨਾਲ ਛੁੱਟੀ ਦੇਵੇ, ਚਿਰ ਕਾਲ ਦੇ ਰਹਿਣ ਵਾਲੇ ਹਾਂ, ਹੁਣ ਆਗਿਆ ਲੈਣ ਦੀ ਦਲੀਲ ਹੈ, ਖੁਸ਼ੀ ਨਾਲ ਬਖਸ਼ ਦੇਵੋ। ਅਚਾਨਕ ਹੀ ਇਹ ਬਚਨ ਸੁਣ ਕੇ ਸਾਰੀ ਸੰਗਤ ਹੈਰਾਨ ਤੇ ਉਦਾਸ ਹੋ ਗਈ। ਪ੍ਰੇਮੀ ਪੁੱਛਣ ਲੱਗੇ, ਕਿਉਂ, ਕੀ ਗੱਲ ਹੈ? ਜੇ ਕੋਈ ਤਕਲੀਫ ਹੈ ਤਾਂ ਦੱਸੋ, ਦੂਰ ਕਰ ਦਈਏ, ਜੇ ਕਿਸੇ ਚੀਜ਼ ਦੀ ਲੋੜ ਹੈ ਤਾਂ ਦੱਸੋ, ਲਿਆ ਦਈਏ, ਜਾਂ ਕਿਸੇ ਗੱਲੋਂ ਨਾਰਾਜ਼ ਹੋ। ਇਨ੍ਹਾਂ ਨੇ ਕਿਹਾ, ਨਾ ਕਿਸੇ ਚੀਜ਼ ਦੀ ਲੋੜ ਹੈ, ਨਾ ਕਿਸੇ ਨਾਲ ਨਾਰਾਜ਼ਗੀ ਹੈ, ਅਸੀਂ ਤਾਂ ਸੁਤੇ ਹੀ ਆਗਿਆ ਮੰਗ ਰਹੇ ਹਾਂ। ਬਹੁਤ ਸਾਰਾ ਸਮਾਂ ਸੰਗਤ ਪੁੱਛਦੀ ਰਹੀ। ਅਖੀਰ ਨੂੰ ਸਾਰਿਆਂ ਨੇ ਉਦਾਸ ਚਿੱਤ ਹੋ ਕੇ ਸਮਾਨ ਸੰਭਾਲ ਲਿਆ। ਮਾਇਆ ਵਸਤਰ ਤੇ ਹੋਰ ਚੀਜ਼ਾਂ ਦੇ ਕੇ ਬੜੇ ਸਤਿਕਾਰ ਨਾਲ ਵਿਦਾ ਕੀਤਾ। ਬਹੁਤ ਸਾਰੇ ਪ੍ਰੇਮੀ ਸਟੇਸ਼ਨ ਤੱਕ ਨਾਲ ਆਏ। ਇਧਰੋਂ ਰਾਗੀ ਲਾਲ ਸਿੰਘ ਜੀ ਕੈਮਲ ਤੋਂ ਹੁੰਦੇ ਹੋਏ ਆਪਣੇ ਨਗਰ ਅਕੋੜੀ ਆ ਗਏ। ਇਨ੍ਹਾਂ ਦੇ ਆਉਣ ਪਿੱਛੋਂ ਪਿੰਡ ਵਿਚ ਬਹੁਤ ਲੜਾਈ ਹੋਈ, ਜਿਸ ਦਾ ਕਾਰਨ ਸੀ ਕਿ ਇਕ ਪਾਰਟੀ ਨੇ ਬ੍ਰਾਹਮਣਾਂ ਨੂੰ ਬੁਲਾ ਕੇ ਗੁਰਦੁਆਰੇ ਵਿਚ ਹਵਨ ਕਰਾਉਣਾ ਸ਼ੁਰੂ ਕਰ ਦਿੱਤਾ। ਦੂਜੇ ਕਹਿੰਦੇ ਅਸੀਂ ਇੱਥੇ ਨਹੀਂ ਹੋਣ ਦੇਣਾ। ਉਹ ਕਹਿਣ ਲੱਗੇ ਇਹ ਗੁਰਦੁਆਰਾ ਵੀ ਰੱਬ ਦਾ ਹੀ ਘਰ ਹੈ। ਝਗੜਾ ਵੱਧ ਗਿਆ। ਉਨ੍ਹਾਂ ਨੇ ਰਿਪੋਰਟ ਕਰ ਦਿੱਤੀ। ਗਵਰਨਮੈਂਟ ਨੇ ਗੁਰਦੁਆਰੇ ਨੂੰ ਜਿੰਦਾ ਲਗਵਾ ਦਿੱਤਾ। ਫਿਰ ਸਾਰੇ ਕਹਿਣ ਲੱਗੇ ਗ੍ਰੰਥੀ ਬੜਾ ਸਿਆਣਾ ਨਿਕਲਿਆ ਜੋ ਰੌਲੇ ਤੋਂ ਪਹਿਲਾਂ ਹੀ ਚਲਾ ਗਿਆ। ਇਉਂ ਕਾਫੀ ਸਮਾਂ ਗੁਰਦੁਆਰਾ ਬੰਦ ਰਿਹਾ। ਇਤਨੇ ਨੂੰ ਲਾਹੌਰ ਪਿੰਡ ਕਿਸੇ ਦੇ ਘਰ ਆਨੰਦ ਕਾਰਜ ਦਾ ਪ੍ਰੋਗਰਾਮ ਸੀ। ਉਨ੍ਹਾਂ ਨੇ ਰਾਗੀ ਲਾਲ ਸਿੰਘ ਨੂੰ ਬੁਲਾਇਆ ਹੋਇਆ ਸੀ। ਰਸਤਾ ਤੁਡੇਰ ਪਿੰਡ ਵਿਚ ਦੀ ਹੀ ਜਾਂਦਾ ਸੀ। ਜਦੋਂ ਟਾਂਗਾ ਇਸ ਪਿੰਡ ਵਿਚ ਦੀ ਲੰਘਿਆ ਤਾਂ ਪ੍ਰੇਮੀਆਂ ਤੋਂ ਸਾਰੀ ਗੱਲ ਦਾ ਪਤਾ ਲੱਗ ਗਿਆ ਕਿ ਤੁਹਾਡੇ ਪਿੱਛੋਂ ਬੜਾ ਰੌਲਾ ਪਿਆ ਤੇ ਹੁਣ ਗੁਰਦੁਆਰੇ ਨੂੰ ਸਰਕਾਰ ਦਾ ਜਿੰਦਰਾ ਲੱਗਿਆ ਹੈ। ਤੁਸੀਂ ਵਾਪਸ ਮੁੜਦੇ ਪਿੰਡ ਵਾਲਿਆਂ ਦੀ ਏਕਤਾ ਕਰਵਾ ਜਾਓ ਤਾਂ ਕਿ ਗੁਰੂ ਘਰ ਦਾ ਬੂਹਾ ਖੁੱਲਾ ਰਹੇ। ਤੁਸੀਂ ਚੰਗੇ ਸਮੇਂ ਝਗੜੇ ਤੋਂ ਪਹਿਲਾਂ ਹੀ ਚਲੇ ਗਏ। ਲਾਹੌਰ ਪਿੰਡ ਜਦੋਂ ਆਨੰਦ ਕਾਰਜ ਪੜ ਕੇ ਵਾਪਸ ਆਏ ਤਾਂ ਤੁਡੇਰ ਨਗਰ ਠਹਿਰ ਗਏ। ਪੰਚਾਇਤ ਇਕੱਠੀ ਕੀਤੀ। ਦੋਹਾਂ ਧਿਰਾਂ ਦਾ ਫੈਸਲਾ ਕਰਵਾ ਦਿੱਤਾ ਕਿ ਹਵਨ ਵਾਲਾ ਮੰਦਰ ਗੁਰਦੁਆਰੇ ਤੋਂ ਅਲਹਿਦਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਗੁਰਦੁਆਰੇ ਤੋਂ ਵੱਖਰਾ ਮੰਦਰ ਤਿਆਰ ਕਰ ਲਿਆ। ਰਾਗੀ ਲਾਲ ਸਿੰਘ ਤਾਂ ਵਾਪਸ ਆ ਗਿਆ, ਪਰ ਉਨ੍ਹਾਂ ਦਾ ਮੇਲ ਮਿਲਾਪ ਪਹਿਲਾਂ ਵਾਂਗੂ ਹੀ ਬਣ ਗਿਆ। ਇਹ ਸਾਰੀ ਕਿਰਪਾ ਬਾਬਾ ਆਇਆ ਸਿੰਘ ਜੀ ਦੀ ਹੀ ਸੀ।